ਇਹਨਾਂ ਮੂਰਖਾਂ ਨੇ ਸੰਸਾਰੀ ਰਾਜ ਨੂੰ ਰਾਜ ਮੰਨ ਲਿਆ, ਗੁਰਬਾਣੀ ਸੰਸਾਰੀ ਰਾਜ ਨੂੰ ਰਾਜ ਮੰਨਦੀ ਹੋਈ ਨਹੀਂ। ਵੱਡੀ ਮੂਰਖਤਾਈ ਇਹਨਾਂ ਨੇ ਇਹ ਕਰ ਲਈ, ਇਹਨਾਂ ਨੇ ਗੁਰਬਾਣੀ ਦੀ ਬੋਲੀ ਛੱਡ ਕੇ ਸੰਸਾਰੀ ਬੋਲੀ ਅਪਣਾ ਲਈ। ਸਿੱਖਾਂ ਨੇ ਡੁੱਬੇ ਇੱਥੋਂ ਨੇ ਬੁੱਧੀਹੀਣਤਾ, ਉਹ ਕਰ ਰਿਹਾ ਹੀ ਕਰੇਗਾ, ਕਹਿੰਦਾ ਮੈਂ ਤਾਂ ਕੰਮ ਕਰੂੰਗਾ, ਹਟਾ ਕੇ ਦਿਖਾ ਤੂੰ, ਐ ਸੈਂਸ ਵਿੱਚ ਹੈ। ਆਖੀ ਕੋਈ ਵੀ ਨਹੀਂ, ਕੋਈ ਉਹਦਾ ਹੁਕਮ ਤੇ ਚੱਲ ਕੇ ਦਿਖਾਵੇ ਆਖੀ ਕੌਣ ਚੱਲਦਾ, ਕੋਈ ਕਰਕੇ ਦਿਖਾਵੇ ਉਹਦੇ ਹੁਕਮ ਤੇ ਅਵਗਿਆ ਕੋਈ ਕਰ ਲੂਗਾ। ਇਹ ਪਰਮੇਸ਼ਰ ਨਾਲ ਰਿਲੇਟਡ ਗੱਲ ਹੈ, ਰਾਜ ਕਰੇਗਾ ਖਾਲਸਾ, ਜਿਹੜਾ ਖਾਲਸਾ ਰਾਜ ਕਰੂਗਾ। ਖਾਲਸਾ ਅਕਾਲ ਪੁਰਖ ਕੀ ਫੌਜ ਹੈ, ਫੌਜ ਇਹ ਕਹੂਗੀ ਉਹਦਾ ਹੀ ਰਾਜ ਹੈ, ਹੋਰ ਕੌਣ ਕਹੂਗਾ। ਅਸੀਂ ਪਰਮੇਸ਼ਰ ਦੀ ਫੌਜ ਹਾਂ, ਪਰਮੇਸ਼ਰ ਦਾ ਰਾਜ ਹੈ, ਉਹਦੇ ਚੱਡਾ ਵਰਦਾਰ ਹਾਂ ਫੌਜ। ਨਿਸ਼ਾਨ ਸਾਹਿਬ ਸਾਡਾ ਪਰਮੇਸ਼ਰ ਦਾ ਨਿਸ਼ਾਨ ਹੈ, ਚੱਡਾ ਹੈ। ਅਸੀਂ ਕਹਿ ਰਿਹਾ ਪਰਮੇਸ਼ਰ ਰਾਜ ਕਰੂਗਾ ਸੰਸਾਰ ਤੇ, ਇਹ ਰਾਜਾ ਨੂੰ ਅਸੀਂ ਰਾਜੇ ਨਹੀਂ ਬੋਲਦੇ। ਗੱਲ ਤਾਂ ਇੰਨੀ ਹੋਈ ਹੈ, ਆਕੀ ਰਹਿਣ ਕੋਈ ਕੋਈ ਐਸਾ ਆਕੀ ਦੱਸੋ ਜਿਹੜਾ ਕਹਿੰਦਾ ਮੈਂ ਪਰਮੇਸ਼ਰ ਤੋਂ ਬਿਨਾਂ ਕੁਛ ਆ ਕਰ ਸਕਦਾ, ਕਰਕੇ ਦਿਖਾਵੇ। ਗੁਰਬਾਣੀ ਦੇ ਵਿੱਚ ਆਇਆ ਵੀ ਜੇ ਕੋਈ ਕਹਿੰਦਾ ਮੈਂ ਕੁਛ ਕਰ ਸਕਦਾ, ਤਾਂ ਪੰਜ ਤੱਤ ਪਰਮੇਸ਼ਰ ਨੇ ਬਣਾਏ ਨੇ, ਜੇ ਕਿਸੇ ਹਿੰਮਤ ਹੈ ਛੇਵਾਂ ਬਣਾ ਦੇਵੇ। ਛੇਵਾਂ ਤੱਤ ਕੋਈ ਬਣਾ ਕੇ ਦਿਖਾਵੇ ਅਸੀਂ ਮੰਨਾਂਗੇ ਵੀ ਹਾਂ ਤੂੰ ਕੁਛ ਕਰ ਸਕਦਾ। ਜੇ ਕੋਈ ਹੈ ਕਿਸੇ ਸ਼ਕਤੀ ਛੇਵਾਂ ਤੱਤ ਬਣਾ ਦੇਵੇ, ਪੰਜ ਉਹਨੇ ਬਣਾਏ ਨੇ। ਜੇ ਕੋਈ ਪਰਮੇਸ਼ਰ ਦਾ ਸ਼ਰੀਕ ਬਣਦਾ ਹੈ ਛੇਵਾਂ ਤੱਤ ਬਣਾ ਦੇਵੇ, ਜੇ ਕੋਈ ਰਾਜਾ ਬਣਦਾ ਬਣਾ ਕੇ ਦਿਖਾਵੇ ਛੇਵਾਂ ਤੱਤ। ਆਕੀ ਨੀ ਕੋਈ, ਖੁਆਰ ਹੋਏ ਸਭ ਮਿਲੇਗੇ। ਜਿੰਨੀਆਂ ਵੀ ਮੱਤਾਂ ਨੇ ਸਾਰੀਆਂ ਸੰਸਾਰ ਦੀਆਂ, ਸਾਰਿਆਂ ਵਾਸਤੇ ਇਹ ਪੰਕਤੀ, ਅਸੀਂ ਉਹਨੂੰ ਛੱਡ ਕੇ ਉਹਦੇ ਰਾਜ ਨੂੰ ਆਪ ਰਾਜੇ ਬਣ ਕੇ ਖੁਆਰ ਹੋਣ ਵਾਲੀ ਗੱਲ ਹੈ। ਇੱਕ ਦਿਨ ਇਸ ਪੁਆਇੰਟ ਤੇ ਅਸੀਂ ਸਾਰੇ ਫੇਰ ਇਕੱਠੇ ਹੋਵਾਂਗੇ ਵੀ ਹਾਂ ਬਈ ਰਾਜ ਉਹਦਾ ਹੀ ਹੈ। ਇਹ ਗੁਰਬਾਣੀ ਦੀ ਸੱਚਾਈ ਨੂੰ ਇੱਕ ਦਿਨ ਸਾਰੇ ਮੰਨ ਲੈਣਗੇ, ਖੁਆਰ ਹੋ ਕੇ ਆਪਸ ਵਿੱਚ ਹੀ ਲੜ ਕੇ ਭਿੜ ਕੇ ਸਿੰਘ ਭਨਾ ਕੇ, ਜਿਵੇਂ ਅੱਤਵਾਦੀ ਲੜਦੇ ਨੇ, ਮੁਸਲਮਾਨ ਆਪਣੇ ਧਰਮ ਤੇ ਲੜਦੇ ਨੇ, ਉੱਧਰ ਤਾਮਿਲਨਾਡੂ 'ਚ ਲੜਦੇ ਨੇ, ਕੋਈ ਕਿਤੇ ਲੜਦਾ, ਇੱਥੇ ਲੜਦੇ ਰਹੇ ਨੇ। ਇਹ ਆਖੀਰ ਨੂੰ ਮੰਨ ਲੈਣਗੇ ਭਾਈ ਰਾਜ ਪਰਮੇਸ਼ਰ ਦਾ ਹੀ ਠੀਕ ਹੈ, ਆਪਣਾ ਛੱਡੋ ਤੁਸੀਂ, ਜੇ ਸੁਖੀ ਵਸਣਾ ਉਸੇ ਦਾ ਰਾਜ ਰਹਿਣ ਦਿਓ, ਗੁਰਮਤ ਅਨੁਸਾਰ ਚੱਲੋ ਸਾਰੇ ਜੇ ਸੁਖੀ ਵਸਣਾ, ਨਹੀਂ ਤਾਂ ਉਹਦੇ 'ਚ ਕੀ ਹੈ, ਦੁੱਖ ਦੁੱਖ ਨੇ, ਖੁਆਰੀ ਹੈ। ਹਰ ਵਿਸਰਤ ਸਦਾ ਖੁਆਰ ਹੋਏ, ਜਦ ਦੇਖ ਲੈਣਗੇ ਵੀ ਖੁਆਰੀ ਹੈ ਨਾ, ਫਿਰ ਸਾਰੇ ਇਕੱਠੇ ਹੋ ਜਾਣਗੇ ਇੱਕ ਝੰਡੇ ਥੱਲੇ। ਦਸ ਪਾਸ਼ਾ ਕਹਿੰਦਾ ਆਪ ਲੜੂ ਨਾ ਫੌਜ ਲੜਾਊ, ਪੱਟ ਵੀਰ ਸਿੰਘ ਬੰਨ ਮਵਾਊ ਗੋਸ਼ੇ ਕਮਾਣ ਕੇ, ਮੈਨੂੰ ਲੜਨ ਦੀ ਲੋੜ ਨਹੀਂ ਰਾਜ ਵਾਸਤੇ, ਰਾਜ ਵਾਸਤੇ ਤਾਂ ਪਰਮੇਸ਼ਰ ਦੀ ਕਲਾ ਵਰਤੂਗੀ, ਉਹ ਤਾਂ ਉਹਦੀ ਕਲਾ ਵਰਤੂਗੀ, ਉਹਦੇ ਹੱਥ 'ਚ ਉਹਦੀ ਸ਼ਕਤੀ ਹੈ, ਉਹਦੀ ਸ਼ਕਤੀ ਵਰਤੂਗੀ ਸਾਰਿਆਂ ਨੂੰ ਬਣਾ ਲੈਣਾ। ਅੱਜ ਵਰਲਡ ਕਹਿੰਦੀ ਹੈ ਗੁਰਮਤ ਦੇ ਅਰਥ ਦੱਸੋ ਸਾਨੂੰ ਕੀ ਨੇ, ਦੁਨੀਆਂ ਦਾ ਧਰਮ ਇੱਕ ਕਰੀਏ ਤਾਂ ਬਚਤ ਹੋਊ, ਕੌਣ ਕਰਾ ਰਿਹਾ, ਅਸੀਂ ਕਰਾ ਰਹੇ ਹਾਂ। ਅਸੀਂ ਤਾਂ ਗੁਰਮਤ ਦੇ ਖਤਮ ਕਰਨ ਨੂੰ ਫਿਰਦੇ, ਸਿੱਖ ਦਾ ਗੁਰਮਤ ਨੂੰ ਖਤਮ ਕਰ ਰਹੇ ਨੇ। ਵਰਲਡ ਕਹਿੰਦੀ ਇਹਦੀ ਲੋੜ ਹੈ, ਵਰਲਡ ਨੂੰ ਲੋੜ ਹੈ, ਸਾਨੂੰ ਲੋੜ ਹੈ ਜੀ ਸਿੱਖਾਂ ਨੂੰ, ਸਿੱਖਾਂ ਨੂੰ ਲੋੜ ਨਹੀਂ ਹੈ, ਵਰਲਡ ਨੂੰ ਲੋੜ ਹੈ। ਤੇ ਜਿਹੜੀ ਚੀਜ਼ ਦੀ ਵਰਲਡ ਨੂੰ ਲੋੜ ਹੈ ਸਿੱਖ ਹਟਾ ਲੈਣਗੇ, ਇਹ ਸਿੱਖੀ ਛੱਡ ਜਾਣ, ਕਿੰਨੇ ਕਿੰਨੇ ਇਹ ਆਟੇ 'ਚ ਲੂਣ ਵੀ ਨਹੀਂ, ਸਿੱਖਾਂ ਦੀ ਦਾਦਾ ਦਾ ਆਟੇ 'ਚ ਲੂਣ ਨਹੀਂ ਹੈ, ਇਹਨਾਂ 'ਚ ਕਿਹੜਾ ਸਾਰੀ ਹਟਾਉਣ ਵਾਲੇ ਨੇ, ਗੁਰਮਤ ਦੇ ਵਿਰੁੱਧ ਨੇ ਹੋਣਗੇ, ਆ ਇਹਨਾਂ ਦੀ ਤਾਦਾਦ 'ਚ ਗਾਹਾਂ ਸਿੱਖਾਂ ਵਿੱਚ ਆਟੇ 'ਚ ਲੂਣ ਰਹਿ ਜਾਣੀ ਹੈ। ਜਿਹੜੇ ਵਿਰੋਧੀ ਨੇ ਉਹੀ ਨੇ ਜਿਹੜੇ ਉਹਦਿਆਂ 'ਤੇ ਬੈਠੇ ਨੇ ਪੂਰੇ, ਢਿੱਡ ਪੀੜ ਉਹਨਾਂ ਦੀ ਹੁੰਦੀ ਹੈ, ਹੋਊਗੀ ਗੁਰਮਤ ਜਾਂ ਪ੍ਰਗਟ ਹੋਊਗੀ, ਜਿਹੜੇ ਜਿਹਨਾਂ ਦੇ ਹੱਥੋਂ ਰਾਜ ਜਾਊਗਾ, ਜਿਹੜੇ ਫਰੀਜ ਬੈਠੇ ਨੇ ਚੌੜੇ ਹੋਏ ਉਹ ਪੱਲੇ ਕੁਛ ਨਹੀਂ, ਢਿੱਡ ਪੀੜ ਉਹਨਾਂ ਦੇ ਹੋਊਗੀ, ਦੋਇਆ ਸੰਗਤ ਦੇ ਕਾਹਦੇ ਢਿੱਡ ਪੀੜ ਹੋਊਗੀ, ਸੰਗਤ ਨੂੰ ਕੀ ਲੋੜ ਹੈ ਢਿੱਡ ਪੀੜ ਹੋਣ ਦੀ। ਉਹ ਤਾਂ ਜਿਹੜੇ ਮਾਇਆਦਾਰੀ ਛਾਪੜੇ ਬੈਠੇ ਨੇ ਸੱਪ ਬਣੇ, ਉਹਨਾਂ ਨੂੰ ਢਿੱਡ ਪੀੜ ਹੋਊ ਵੀ ਸਾਡੀ ਚੌਧਰ ਗਈ, ਬਾਕੀ ਕਿਸੇ ਨੂੰ ਕੀ ਢਿੱਡ ਪੀੜ ਹੋਊ, ਕਿਉਂ ਹੋਊਗੀ, ਗੁਰੂ ਨਾਲ ਕੌਣ ਵਿਰੁੱਧ ਕਰੂਗਾ। ਗੁਰਬਾਣੀ ਤੋਂ ਕੌਣ ਵਿਰੁੱਧ ਹੈ? ਅਰਥਾਂ ਨੂੰ ਕੌਣ ਨਹੀਂ ਚਾਹੁੰਦਾ? ਸੱਚ ਨੂੰ ਕੌਣ ਨਹੀਂ ਚਾਹੁੰਦਾ? ਸਾਰੇ ਚਾਹੁੰਦੇ ਨੇ, ਬਸ਼ਰਤੇ ਕਿ ਹੋਵੇ ਹੋਵੇ। ਸੱਚ ਦੇ ਨਾਂ ਤੇ ਕੁਛ ਹੋਰ ਹੀ ਨਾ ਹੋਵੇ। ਜਿਵੇਂ ਕਾਲਾ ਬਹਾਨਾ ਕਰ ਰਿਹਾ ਸੀ, ਕਿਆ ਰੌਲਾ ਹੋਰ ਪਾਈ ਜਾਂਦੇ ਨੇ ਸਾਈਡ ਤੋਂ, ਪੱਲੇ ਕੁਛ ਵੀ ਨਹੀਂ, ਡੌਂਡੀ ਉਹੀ ਬਿੱਟੀ ਜਾਂਦੇ ਨੇ। ਇਹ ਜੇ ਗੱਲ ਨਾਲ ਤਾਂ ਕਿਸੇ ਨੀ ਪੁੱਛਣਾ। ਕੋਈ ਗਰਾਊਂਡ ਹੋਵੇ, ਕੋਈ ਗੱਲ ਹੋਵੇ, ਕੋਈ ਤਰਕ ਹੋਵੇ, ਕੋਈ ਦਲੀਲ ਹੋਵੇ। ਗੁਰਬਾਣੀ ਦੇ ਆਧਾਰ ਤੇ ਦਲੀਲ ਹੋਵੇ, ਫਿਰ ਗੱਲ ਬਣਦੀ। ਹਾਂ ਜੇ ਕੋਈ ਗਲਤ ਆ, ਉਹਨੂੰ ਬੋਲਣ ਨੂੰ ਵੀ ਤਿਆਰ ਹੋਵੇ ਵੀ ਹਾਂ ਇੱਥੋਂ ਗਲਤੀ ਸੁਧਾਰੀ ਸੁਧਾਰੀ ਜਾ ਸਕਦੀ ਹੈ। ਬੋਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਬੋਲਣ ਅੰਦਰ ਤਾਂ ਸਾਰੇ ਹੀ ਨੇ।
ਦੰਦ
ਤਾਂ ਇਹ ਬਾਹਰਲੇ ਸਰੀਰ ਦੇ ਹੁੰਦੇ ਨੇ। ਜਦੋਂ ਬ੍ਰਹਮ ਗਿਆਨੀ ਭੋਜਨ ਖਾਂਦਾ ਉਹਦਾ ਦੰਦ ਨਹੀਂ ਹੁੰਦੇ, ਖਾਂਦਾ ਉਹ ਸਾਰ ਗਿਆ ਨੇ। ਉਹਦਾ ਬ੍ਰਹਮ ਗਿਆਨੀ ਦਾ ਭੋਜਨ ਗਿਆ ਨਾ, ਉਹਦੇ ਦੰਦ ਕਿੱਥੇ ਨੇ ਮੈਨੂੰ ਦਿਖਾਓ? ਇਹ ਮੂਰਖ ਕੀ ਜਾਣ। ਇੱਕ ਸਿੱਧਾਂ ਦੀ ਹੋਰ ਜੋਗੀਆਂ ਦੀ ਹੈ, ਉਹਨਾਂ ਦੀ ਵੀ ਇੱਕ ਰਮਜ ਹੈ ਉਹਨਾਂ ਦੀ। ਬੁੱਝਣ ਵਾਲੀ ਗੱਲ ਆਉਂਦੀ ਹੈ ਰਮਜ, ਚਾਹੇ ਚਲੋ ਪੂਰਨ ਗਿਆਨ ਦੀ ਗੱਲ ਤਾਂ ਹੈ ਨਹੀਂ, ਪਰ ਰਮਜ ਫਿਰ ਵੀ ਚੰਗੀ ਹੈ। ਕਹਿੰਦੇ ਬਾਗਾ ਤੇਰੀ ਜੜ ਵਧੇ, ਕਹਿ ਰਹੇ ਨੇ ਸੰਸਾਰ ਨੂੰ ਇਹ, ਬਾਗਾ ਤੇਰੀ ਜੜ ਵਧੇ ਭੌਰੇ ਜੁਗ ਜੁਗ ਜੀ। ਜੇ ਬਾਗ ਹੈ ਤਾਂ ਭੌਰਾ ਵੀ, ਸਮਝੇ? ਉੱਜੜ ਖੇੜਾ ਫਿਰ ਵਸੇ ਮੂਰਖ ਜਾਣੇ ਕੀ। ਖੇੜਾ ਉੱਜੜ ਕੇ ਫਿਰ ਵਸੇ, ਇੱਕ ਵਾਰ ਕੇ ਮਨ ਉੱਜੜ ਕੇ ਵਸਦਾ, ਇੱਥੋਂ ਉੱਜੜ ਕੇ ਵਸਦਾ, ਵਸੇ ਤਾਂ ਉੱਡਣ ਜਾਏ। ਜੇ ਵਸਣਾ ਚਾਹੁੰਦਾ ਤਾਂ ਉੱਡ ਜਾ ਖੇੜਾ ਉਜਾੜ ਦੇ। ਇਹ ਖੇੜਾ ਸਰੀਰ ਦੇ ਖੇੜੇ ਨੂੰ ਉੱਜੜ ਖੇੜਾ ਕਰਦੇ, ਸੰਸਾਰ ਨੂੰ ਕਹਿੰਦਾ ਵਾਗਾ ਤੇਰੀ ਜੜ ਵਧੇ ਭੌਰੇ ਜੁਗ ਜੁਗ ਜੀ। ਭੌਰਾ ਜਿਹੜਾ ਬਣ ਗਿਆ ਪਾਵਰ, ਏਕ ਪੋਹ ਪਰਸ ਬੀਧਾ ਬਾਲ ਹੈ ਰਹਿ ਉਰ ਧਰਿਆ, ਸੋ ਰਹਿ ਬੰਦੇ ਪਵਨ ਚ ਘੋਰਿਆ ਆਕਾਸੇ ਫਰ ਫਰਿਆ। ਉਹਦੇ ਚੋਂ ਲੈ ਕੇ ਬਣਾਈ ਹੋਈ ਹੈ ਕਿਸੇ ਗੱਲ, ਗੁਰਬਾਣੀ ਕਿਉਂ ਵਿੱਚੋਂ ਲਈ ਹੋਈ ਹੈ, ਪਰ ਬਹੁਤ ਬੜੀ ਬੁਝਾਰਤ ਬੁਝਣ ਰਹੀ ਹੈ। ਉੱਜੜ ਖੇੜਾ ਫਿਰ ਵਸੇ, ਫਿਰ ਐਸਾ ਵਸਣਾ ਹੈ ਬਸ, ਫਿਰ ਹਮੇਸ਼ਾ ਵਾਸਤੇ ਵਸਣਾ ਹੈ। ਪਰ ਖੇੜਾ ਇੱਕ ਵਾਰ ਉੱਜਣਾ ਹੈ, ਮੂਰਖ ਜਾਣੇ ਕੀ ਕਹਿੰਦੇ, ਮੂਰਖ ਕੀ ਜਾਣੇ ਗੱਲ ਕੀ ਕਹਿਤੀ, ਗੱਲ ਕੀ ਕਹਿਤੀ, ਮੂਰਖ ਇਸ ਗੱਲ ਨੂੰ ਕੀ ਬੁੱਝੇ ਕੀ ਕਹਿਤਾ। ਖੇੜਾ ਉੱਜੜ ਕੇ ਵਸਣਾ ਹੈ, ਇੱਕ ਵਾਰ ਉੱਜੜਨਾ ਹੈ। ਉਹ ਕੀ ਕਹਿੰਦਾ, ਇਧਰੋਂ ਪੱਟਣਾ ਇਧਰ ਲਾਉਣਾ, ਜਿੱਧਰੋਂ ਪੱਟਿਆ ਉਧਰੋਂ ਤਾਂ ਉੱਜੜ ਗਿਆ ਨਾ। ਜੇ ਪਨੀਰੀ ਇਧਰੋਂ ਪੱਟ ਲਈ ਇਧਰੋਂ ਤਾਂ ਉੱਜੜ ਗਈ ਨਾ, ਦੂਏ ਪਾਸੇ ਲਾ ਦਿੱਤਾ ਤੇ ਫਿਰ ਬਾਗ ਦੀ ਜੜ ਫੇਰੇ ਬਦਲਣੀ ਹੈ, ਫੇਰੇ ਭੌਰੇ ਨੇ ਚੁੱਕ ਚੁੱਕ ਜੀਣ। ਉੱਜੜ ਖੇੜਾ ਫੇਰੇ ਵਸਣਾ, ਪਰ ਮੂਰਖ ਕੀ ਬੁੱਝੇ ਕੀ ਗੱਲ ਕਹਿਤੀ। ਇਹ ਗੱਲਾਂ ਸਮਝ ਰਮਜਾ ਨੇ ਗੁਰਬਾਣੀ ਦੀਆਂ, ਪਰ ਮੂਰਖ ਜਾਣਨ ਕੀ, ਵਿਦਵਾਨ ਮੂਰਖ ਜਾਣਨ ਕੀ, ਮੂਰਖ ਪੰਡਿਤ ਇੱਕ ਬੁੱਤ ਹੁਜਤੇ ਜਾਣਨ ਕੀ, ਇਹ ਕੀ ਜਾਣਨ ਵਿਚਾਰੇ ਕੀ ਗੱਲ ਹੈ, ਇਹਨਾਂ ਨੂੰ ਕੀ ਪਤਾ ਕੀ ਗੱਲ ਹੈ। ਇਹ ਤਾਂ ਕਿਤਾਬੀ ਕੀੜੇ ਨੇ, ਕਿਤਾਬਾਂ ਕਿਹੜੀਆਂ ਨੇ, ਵਿਖਿਆ ਦੀਆਂ, ਵਿਖਿਆ ਕੇ ਕੀੜਾ ਵਿਖਿਆ ਵਾ ਸੰਬੰਧ, ਤੇ ਵਿਖਿਆ ਦੇ ਕੀੜੇ ਨੇ।
ਬਿਨ ਦੰਤਾਂ ਕਿਉਂ ਖਾਈਏ ਸਾਰ, ਨਾਨਕ ਸੱਚਾ ਕਰੋ ਵਿਚਾਰ।
ਨਾਨਕ ਸਾਚਾ ਕਰੋ ਵਿਚਾਰ। ਨਾਨਕ ਨੂੰ ਕਹਿੰਦੇ ਨੇ ਇਹਦਾ ਸਾਨੂੰ ਵਿਚਾਰ ਦੱਸੋ, ਇਹਦਾ ਨਿਰਣਾ ਕਰਕੇ ਦੱਸੋ ਕੀ ਗੱਲ ਹੈ, ਇਹ ਸਾਨੂੰ ਸਮਝਾਓ ਗੱਲ ਕੀ ਹੈ।
ਸਤਿਗੁਰ ਕੇ ਜਨਮੇ ਗਵਨ ਮਟਾਇਆ,
ਕਹਿੰਦੇ ਸਤਿਗੁਰ ਕੇ ਜਨਮੇ ਗਵਨ ਮਟਾਇਆ,
ਅਨਹਤ ਰਾਤੇ ਇਹ ਮਨ
ਲਾ। ਸ਼ਾਇਦ ਉਹ ਇਸੇ ਗੱਲ ਨੂੰ ਲਿਖ ਰਿਹਾ, ਉਹ ਸਤਿਗੁਰ ਨਾਨਕ ਪ੍ਰਗਟਿਆ, ਨਾਨਕ ਦੇ ਨਾ ਸਤਿਗੁਰ ਕੇ ਜਨਮੇ, ਸਤਿਗੁਰ ਜਨਮੇ ਨਾਨਕ ਦੇ ਅੰਦਰ, ਇਹਦਾ ਮਤਲਬ ਨਾਨਕ ਹੋ ਰਿਹਾ ਸਤਿਗੁਰ ਹੋ ਰਿਹਾ। ਇਹ ਆਵਾਗਮਨ ਮੇਰਾ ਗੱਲ ਮਿਟਿਆ, ਮੇਰੇ ਜਨਮ ਨਾਲ ਨਹੀਂ ਮਿਟਿਆ, ਸਤਿਗੁਰ ਦੇ ਜਨਮ ਨਾਲ ਮਿਟਿਆ। ਫਿਰ ਨਾਨਕ ਤੋਂ ਸਤਿਗੁਰ ਵੱਖਰਾ ਹੈ, ਨਾਨਕ ਆਇਆ ਸੀ ਜੰਮਿਆ ਸੀ, ਉਦੋਂ ਸਤਿਗੁਰ ਨਹੀਂ ਸੀ ਜਨਮਿਆ, ਨਾਨਕ ਜੰਮਿਆ ਸੀ। ਉਹ ਕਹਿੰਦਾ ਮੇਰਾ ਆਵਾਗਮਨ ਕਿਵੇਂ ਮਿਟਿਆ, ਸਤਿਗੁਰ ਦਾ ਜਨਮ ਹੋਇਆ ਮੇਰੇ ਅੰਦਰ, ਸੱਚ ਦਾ ਗਿਆਨ ਮੇਰੇ ਅੰਦਰੋਂ ਪ੍ਰਗਟ ਹੋਇਆ, ਮੈਂ ਇੱਕ ਹੋ ਕੇ ਉੱਗਿਆ, ਜਦ ਇੱਕ ਹੋਏ ਤੇ ਉੱਗਵੇ, ਜਿਹੜਾ ਇੱਕ ਹੋ ਕੇ ਉੱਗਣਾ ਉਹ ਸਤਿਗੁਰ ਦਾ ਜਨਮ ਹੈ। ਕਿਉਂ ਕਿਉਂ ਜਨਮ ਹੈ, ਜਿਹੜਾ ਜੰਮਿਆ ਸੀ ਉਹ ਮਰ ਗਿਆ ਪਹਿਲਾਂ, ਸ਼ਬਦ ਮਰੇ ਮਰਿਆ ਹੁਣ ਜੀਵੇ, ਜਿਹੜਾ ਪਹਿਲਾਂ ਜੰਮਿਆ ਸੀ ਉਹ ਮਰਿਆ, ਜਿਹੜਾ ਸਰੀਰ ਚ ਜੰਮਿਆ ਸੀ ਨਾਨਕ ਉਹ ਮਰ ਗਿਆ। ਉਹ ਅੰਦਰਲਾ ਜਿਹੜਾ ਗੁਰ ਸੀ, ਦੋ ਟੁਕੜੇ ਹੋ ਜਾਂਦੇ ਨੇ ਦਾਲ ਦੇ, ਜਿਹੜਾ ਤਾਂ ਲੈਂਦਾ ਸਾਹ ਉਹਨੂੰ ਕਹਿੰਦੇ ਨੇ ਗੁਰ, ਜਿਹੜਾ ਤਿਰਕੁੜੀ ਦੇ ਵਿੱਚ ਹੈ ਉਹ ਹੈ ਚੇਲਾ। ਇਹ ਗੁਰਬਾਣੀ ਦੇ ਵਿੱਚ ਇਸ ਗੱਲ ਦੀ ਸਮਝ ਆਉਂਦੀ ਹੈ, ਗੁਰ ਚੇਲੇ ਕੀ ਸੰਤ ਬਣਾਈ, ਇਹ ਗੁਰ ਚੇਲੇ ਨੇ ਦੋਹਾਂ ਨੇ ਰਲ ਕੇ ਇੱਕ ਹੋਣ, ਕਿਉਂਕਿ ਉਹ ਜਿਹੜਾ ਅੰਦਰਲਾ ਹੈ ਗੁਰ ਸਤਿਗੁਰ, ਗੁਰ ਸਤਿਗੁਰ ਕਾ ਗੁਰ ਨੂੰ ਸਤਿਗੁਰ ਕਹਿਣ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਹੁਣ ਗੁਰ ਸਤਿਗੁਰ ਕਦ ਬਣਦਾ ਹੈ ਸਵਾਲ ਇਹ, ਗੁਰ ਸਭ ਦੇ ਅੰਦਰ ਸਤਿਗੁਰ ਕਦ ਬਣਦਾ ਹੈ, ਸਤਿਗੁਰ ਇੱਕ ਤਾਂ ਗੁਣ ਵਾਚਕ ਨਾਂ ਹੈ ਉਹਦਾ, ਇਸ ਕਰਕੇ ਕਦੇ ਮਰਦਾ ਹੀ ਨਹੀਂ ਉਹ, ਸਤਿਗੁਰ ਤਾਂ ਹੈ ਸਤ ਸਰੂਪ ਹੈ। ਇੱਕ ਸਤਿਗੁਰ ਦਾ ਜਨਮ ਕਦ ਹੁੰਦਾ, ਜਦ ਉਹ ਦੋ ਹਿੱਸਿਆਂ ਚੋਂ ਮਾਇਆ ਤਿਆਗ ਕੇ ਮਾਇਆ ਦਾ ਮੋਹ ਛੱਡ ਕੇ, ਇੰਨੀ ਸਮਝ ਆ ਜਾਂਦੀ ਹੈ ਗੁਰਬਾਣੀ ਦੀ, ਮਾਇਆ ਦਾ ਮੋਹ ਛੱਡ ਕੇ ਉਹਦਾ ਮਨ, ਜਦ ਸਤਿਗੁਰ ਜਾਂ ਜਿਹੜਾ ਗੁਰਦੇਵ ਹੈ ਜਿਹਨੂੰ ਗੁਰਦੇਵ ਮਾਤਾ ਗੁਰਦੇਵ ਪਿਤਾ ਕਿਹਾ, ਉਹ ਗੁਰਦੇਵ ਦਾ ਮਨ ਸ਼ੁੱਧ ਹੋ ਜਾਂਦਾ ਫਿਰ ਉਹ ਸਤਿਗੁਰ ਬਣ ਜਾਂਦਾ। ਜਿੰਨਾ ਚਿਰ ਮਨ ਮਿਲ ਲਿਆ ਉਹਨਾਂ ਚਿਰ ਗੁਰਦੇਵ ਹੈ, ਮਨ ਉਸੇ ਦਾ, ਮਨ ਹੋਰ ਕਿਸੇ ਦਾ ਨਹੀਂ। ਜਿਹੜਾ ਮਨ ਹੈ ਨਾ ਸਰੀਰ ਦੇ ਵਿੱਚ, ਉਸੇ ਦਾ ਮਨ ਅੰਦਰਲੇ ਦਾ ਹੀ, ਹਾਂ ਉਹ ਚਿੱਤ ਹੈ ਉਹਦਾ ਨਾਮ ਹੈ ਮਨ, ਚਿੱਤ ਦਾ ਹੀ ਮਨ ਹੈ ਇਹ ਮਨ ਮਲੀਨ। ਜਦੋਂ ਮਨ ਸ਼ੁੱਧ ਹੋ ਜਾਂਦਾ ਗੁਰਬਾਣੀ ਪੜ੍ਹ ਕੇ, ਗੁਰਬਾਣੀ ਨੂੰ ਸਮਝ ਕੇ, ਗੁਰਬਾਣੀ ਨੂੰ ਮੰਨ ਕੇ, ਫਿਰ ਮਨ ਚਿੱਤ ਇੱਕ ਹੋ ਜਾਂਦਾ, ਫਿਰ ਚਿੱਤ ਦੀ ਪ੍ਰਧਾਨਗੀ ਉੱਥੇ ਮਨ ਦੀ ਪ੍ਰਧਾਨਗੀ ਸਰੀਰ 'ਚ ਹੈ, ਸਿਰਫ ਮਨ ਦੀ ਹੋਂਦ ਸਰੀਰ ਕਰਕੇ, ਬਸ ਸਰੀਰ ਤੇ ਬਾਅਦ ਮਨ ਦੀ ਹੋਂਦ ਖਤਮ। ਜਿੰਨਾ ਚਿਰ ਸਾਡਾ ਮਨ ਬੇਕਾਬੂ ਹੈ ਉਹਨਾਂ ਚਿਰ ਮਨ ਸਭ ਤੋਂ ਵੱਖਰਾ, ਜਾਂ ਸਾਡੇ ਕਾਬੂ ਆ ਗਿਆ ਫਿਰ ਸਾਡੇ ਹੁਕਮ 'ਚ ਹੈ ਮਨ, ਫਿਰ ਮਨ ਦੀ ਕੋਈ ਵੈਲਿਊ ਨਹੀਂ ਰਹਿੰਦੀ, ਮਨ ਕੋਈ ਫੈਸਲਾ ਨਹੀਂ ਕਰ ਸਕਦਾ, ਮਨ ਦੀ ਕੋਈ ਇੱਛਾ ਨਹੀਂ ਰਹਿੰਦੀ, ਇੱਛਾ ਨਹੀਂ ਰਹਿੰਦੀ ਮਨ ਵੀ ਨਹੀਂ ਰਹਿੰਦਾ। ਜਿੰਨਾ ਚਿਰ ਇੱਛਾ ਉਹਨਾਂ ਚਿਰ ਮਨ, ਸੰਸਾਰੀ ਇੱਛਾ, ਫਿਰ ਮਨ ਦੇ ਵਿੱਚ ਇੱਛਾ ਇੱਕ ਹੋਰ ਪੈਦਾ ਹੁੰਦੀ ਹੈ, ਮੇਰਾ ਮਨ ਲੋਚਾ ਹੈ ਗੁਰਦਰਸ਼ਨ ਕਰੀ, ਇਹ ਨਹੀਂ ਮਨ ਚੋਂ ਇੱਛਾ ਖਤਮ ਕਰਨੀ ਹੈ। ਮਾਇਆ ਦੀ ਇੱਛਾ ਤੋਂ ਬਾਅਦ ਆਪਣੇ ਮੂਲ ਦੀ ਇੱਛਾ ਪੈਦਾ ਕਰਨੀ ਹੈ, ਇੱਛਾ ਮਨ 'ਚ ਜ਼ਰੂਰ ਰੱਖਣੀ ਹੈ, ਇੱਛਾ ਤੋਂ ਮਨ ਖਾਲੀ ਨਹੀਂ ਰਹਿ ਸਕਦਾ। ਅਸੀਂ ਇਹਨੂੰ ਨਿਰੀਛਿਤ ਕਰਦੇ ਹਾਂ, ਗੱਲ ਗਲਤ ਹੈ, ਨਿਰੀਛਿਤ ਨਹੀਂ ਹੋ ਸਕਦਾ ਮਨ ਕਦੇ ਵੀ, ਵੈਕੂਮ ਹੈ ਉੱਥੇ, ਖਾਲੀ ਨਹੀਂ ਰਹਿ ਸਕਦਾ ਮਨ, ਖਾਲੀ ਵੀ ਨਹੀਂ ਮਨ ਟਿਕਦਾ ਹੁੰਦਾ, ਖਾਲੀ ਦਾ ਅਗਿਆਨਤਾ ਹੁੰਦੀ ਹੈ, ਥੋਥਾ ਚਲਾ ਬਾਜੇ ਕਣ ਖਾਲੀ ਤਾਂ ਹੁਣ ਮਨ ਹੁਣ ਖਾਲੀ ਗਿਆ ਮਾਇਆ ਤਾਂ ਬਾਹਰ ਹੈ ਤੇ ਮਾਇਆ ਅੰਦਰ ਦੀ ਹੈ ਫਿਰ ਗਿਆਨ ਨਾਲ ਭਰ ਜਾਂਦਾ ਸਗੋਂ ਜਦੋਂ ਗਿਆਨ ਨਾਲ ਭਰ ਜਾਂਦਾ ਚਾਨਣ ਹੋ ਜਾਂਦਾ ਤਾਂ ਮਾਇਆ ਮਨ ਛੱਡ ਜਾਂਦਾ ਬਾਹਰ ਮਾਇਆ ਦਾ ਮੋਹ ਛੱਡ ਜਾਂਦਾ ਅੰਦਰਲਿਆਂ ਨੂੰ ਮੋਹ ਹੋ ਜਾਂਦਾ ਜੋ ਅੰਦਰ ਸੌਦਾ ਉਹਦੇ ਨਾਲ ਮੋਹ ਹੋ ਜਾਂਦਾ ਜਿਹਦੇ ਅੰਦਰ ਖਜ਼ਾਨਾ ਦੱਬਿਆ ਹੋਵੇ ਨਾ ਜਾਂ ਫਸਲ ਜਿੰਨਾ ਚਿਰ ਖੇਤ ਜਾਂ ਖੇਤ ਧਿਆਨ ਹੈ ਜਾਂ ਫਸਲ ਘਰ ਆਈ ਹੋਵੇ ਘਰ ਧਿਆਨ ਜੇ ਫਸਲ ਘਰ ਆ ਗਈ ਫਿਰ ਧਿਆਨ ਖੇਤ ਕਰ ਲੂ ਫਸਲ ਉਹਦੇ ਘਰ ਹੈ ਘਰ ਚ ਧਿਆਨ ਨੁਕਸਾਨ ਫਿਰ ਘਰੋਂ ਹੀ ਹੋਣਾ ਫਿਰ ਬਾਹਰੋਂ ਕਿੱਥੋਂ ਹੋਣਾ ਜਿੰਨਾ ਚਿਰ ਫਸਲ ਖੇਤ ਚ ਖੇਤ ਚ ਨੁਕਸਾਨ ਜਾਂ ਘਰ ਆ ਗਈ ਤੇ ਘਰ ਨੁਕਸਾਨ ਉਹਦਾ ਤਾਂ ਸਭ ਕੁਝ ਘਰ ਚ ਆ ਗਿਆ ਸਭ ਕੁਝ ਘਰ ਮੈਂ ਬਾਹਰ ਲਈ ਜਿਹਦਾ ਬਾਹਰ ਕੁਛ ਹੈ ਹੀ ਨਹੀਂ ਸਭ ਕੁਝ ਘਰ ਮੈਂ ਹੈ ਉਹਦਾ ਚਾਲ ਬਾਹਰ ਕੀ ਕਰਨ ਬਸ ਇੱਥੇ ਹੀ ਫਰਕ ਹੈ ਧਿਆਨ ਦਾ ਇੱਥੋਂ ਧਿਆਨ ਉੱਠ ਜਾਂਦਾ ਜਦੋਂ ਸਭ ਕੁਝ ਘਰ ਮੈਂ ਬਾਹਰ ਨਹੀਂ ਫਿਰ ਧਿਆਨ ਬਾਹਰ ਜਾਂਦਾ ਨਹੀਂ ਬਾਹਰ ਘਰ ਨੂੰ ਜਾਣਾ ਧਿਆਨ ਫਸਲ ਤਾਂ ਸਾਰੀ ਘਰ ਚ ਹੈ ਧਨ ਤਾਂ ਸਾਰਾ ਘਰ ਚ ਖਜ਼ਾਨਾ ਦੇ ਘਰ ਦੱਬਿਆ ਹੋਇਆ ਜਾਂ ਅੰਦਰਲੇ ਖਜ਼ਾਨੇ ਦਾ ਪਤਾ ਲੱਗ ਜਾਂਦਾ ਬਾਹਰ ਤਾਂ ਕੁਛ ਵੀ ਨਹੀਂ ਕੌਡੀਆਂ ਨੇ ਬਾਹਰ ਹੀਰਿਆਂ ਦਾ ਖਜ਼ਾਨਾ ਅੰਦਰੋਂ ਮਿਲ ਗਿਆ ਬਾਹਰ ਵਾਲੀਆਂ ਕੌਡੀਆਂ ਨੂੰ ਕੌਣ ਪੁੱਛਦਾ ਬਾਹਰ ਜ਼ਮੀਨ ਜ਼ਰੂਰ ਹੈ ਉਹ ਪੇੜ ਪੌਦੇ ਵੀ ਹੋਣਗੇ ਕੋਈ ਕੀ ਹੈ ਪੇੜ ਲੈ ਜੂ ਕੱਟ ਕੇ ਕੀ ਲੈ ਜੂਗਾ ਪੇੜ ਭਲਾ ਕਿੰਨੇ ਕਿਦਾ ਉਹ ਜੇ ਤੋ ਹੀਰਿਆਂ ਦੀ ਬਣ ਲੈ ਭਰ ਕੇ ਫਿਰ ਇਹਦਾ ਧਿਆਨ ਰੱਖੂਗਾ ਰੱਖੂਗਾ ਇੱਥੋਂ ਇੱਕ ਹੀਰਾ ਵੀ ਜੇ ਲੰਘਿਆ ਸਾਰੀ ਜ਼ਮੀਨ ਦੀ ਕੀਮਤ ਹੈ ਉਹ ਇਹਨਾਂ ਦਾ ਧਿਆਨ ਰੱਖੂ ਉਹਨਾਂ ਦਾ ਰੱਖੂਗਾ ਇੱਕ ਔਗਣ ਵੀ ਇੱਕ ਗੁਣ ਵੀ ਔਗਣਾਂ 'ਚ ਬਦਲ ਗਿਆ ਖਤਰਾ ਪੈਦਾ ਹੋ ਜੂ ਧਿਆਨ ਘਰ ਰੱਖਣਾ ਪਊਗਾ ਹੀਰਾ ਹੱਥ ਚੜੇ ਉਹ ਨਿਰਮੋਲਕ ਸੰਸਾਰੀ ਸੰਸਾਰ 'ਚ ਕੀ ਰੱਖਿਆ ਕੌਡੀਆਂ ਸਰੀਰ ਦੀਆਂ ਲੋੜਾਂ ਨੇ ਪੂਰੀਆਂ ਹੋਈ ਜਾਣਗੀਆਂ ਆਪੇ ਹੋਈ ਜਾਂਦੀਆਂ ਉਦੋਂ ਤਾਂ ਫਿਰ ਸਿੱਧੀਆਂ ਸਿੱਧੀਆਂ ਮਗਨ ਲੱਗੀਆਂ ਫਿਰਦੀਆਂ ਨੇ ਉਸ ਅਵਸਥਾ 'ਚ ਤਾਂ ਉਦੋਂ ਤਾਂ ਪਹਿਲਾਂ ਸਿੱਧੀਆਂ ਸਿੱਧੀਆਂ ਮਗਨ ਲੱਗ ਤੁਰਦੀਆਂ ਨੇ ਜਿਹਨਾਂ ਨੂੰ ਪਤਾ ਕੁਛ ਨਹੀਂ ਉਹਨਾਂ ਦੇ ਮਗਰ ਤੁਰੀਆਂ ਫਿਰਦੀਆਂ ਨੇ ਸਾਧਾਂ ਸੰਤਾਂ ਦੇ ਜਿਹਨਾਂ ਦੇ ਪੱਲੇ ਹੀ ਕੱਖ ਨਹੀਂ ਹੈ ਉਹਨਾਂ ਦੇ ਪਿੱਛੇ ਤੁਰੀਆਂ ਫਿਰਦੀਆਂ ਨੇ ਤਾਂ ਗੱਲੇ ਬਹੁਤ ਵੱਡੀ ਹੈ ਪਰ ਇਹਨਾਂ ਨੂੰ ਭੁੱਖਾ ਉਹਨੂੰ ਭੁੱਖ ਨਹੀਂ ਪਾ ਫਰਕ ਇੱਦਾਂ ਦਾ ਉਹਨੂੰ ਮਾਇਆ ਦੀ ਭੁੱਖ ਹੈ ਨਹੀਂ ਇਹਨਾਂ ਨੂੰ ਭੁੱਖ ਹੈ ਵਿਚਾਰਿਆਂ ਨੂੰ ਉਹਦੇ ਯੋਗਾਂ ਦਾ ਵਾਧੂ ਹੈ ਨਾ ਹੋਵੇ ਵਾਧੂ ਜਿਹਨੇ ਪੈਦਾ ਕੀਤਾ ਉਹ ਆਪੇ ਦੂ ਦਵੇ ਨਾ ਦਵੇ ਸ਼ਾਇਦ ਉਹਨੂੰ ਲੋੜ ਹੈ ਦਵਾਈ ਦੀ ਇੰਨੀ ਹੋਵੇ ਦੋ ਦੇ ਇੰਨੀ ਚਾਹੀਦੀ ਹੋਵੇ ਜਿੰਨੀ ਉਹ ਦੇ ਰਿਹਾ ਇਸ ਗੱਲ ਤੇ ਸਾਨੂੰ ਕੀ ਲੱਗਿਆ ਵੀ ਸਾਨੂੰ ਰੋਟੀ ਕਿਹੋ ਜਿਹੀ ਮਿਲਦੀ ਹੈ ਕਿਹੋ ਜਿਹੀ ਨਹੀਂ ਮਿਲਦੀ ਪੇਖ ਮੰਗਾਏ ਤਾਂ ਕਿਆ ਘਟ ਜਾਏ ਰਾਜਦਾਰੀ ਤਾਂ ਕਿਆ ਵਡਾਈ ਜਿੰਨਾ ਚਿਰ ਇੱਥੇ ਆ ਕੇ ਦਈਏ ਨੂੰ 100% ਮੰਨਦਾ ਗੱਲ ਨੂੰ ਪੱਲੇ ਕੁਛ ਨਹੀਂ ਪੈਣਾ ਪਾਸ ਨਹੀਂ ਹੋ ਸਕਦਾ ਗੁਰੂ ਇੱਥੇ ਆ ਕੇ ਪਾਸ ਹੋਊਗਾ ਜੇ ਇਸ ਗੱਲ ਨੂੰ ਮੰਨ ਲਿਆ ਪੇਖ ਮੰਗਾਏ ਤਾਂ ਕਿਆ ਘਟ ਜਾਏ ਰਾਜਦਾਰੀ ਤਾਂ ਕਿਆ ਵਡਾਈ ਇੱਥੇ ਆ ਕੇ ਗੱਲ ਬਣਦੀ ਹੈ ਵੱਡੀ ਹੈ ਫਿਰ ਘੁੱਗੜ ਖੋਲ ਚਲੀ ਹੈ ਇਹ ਘੁੱਗੜੀ ਵੀ ਪੈ ਗਈ ਫਿਰ ਕੀ ਹੋ ਗਿਆ ਹੋਵੇ ਪ੍ਰੀਤ ਦਾ ਲੋਕਾਰੀ ਫਿਰ ਛੁੱਟਦੀ ਹੈ ਐਵੇਂ ਨਹੀਂ ਛੁੱਟਦੀ
ਸਤਿਗੁਰ ਕੇ ਜਨਮੇ ਗਬਨ ਮਟਾਇਆ
ਸਤਿਗੁਰ ਕੇ ਜਨਮੇ ਸੱਚ ਦਾ ਗਿਆਨ ਮੇਰੇ ਅੰਦਰੋਂ ਪ੍ਰਗਟ ਹੋਇਆ ਹੁਣ ਸੱਚ ਦਾ ਗਿਆਨ ਅੰਦਰੋਂ ਪ੍ਰਗਟ ਹੋਇਆ ਅੰਦਰੋਂ ਤੁਰਕੀ ਬਾਣੀ ਜਿਹੜੀ ਅੰਦਰੋਂ ਪ੍ਰਗਟ ਹੋਈ ਹੈ ਤੁਰਕੀ ਬਾਣੀ ਆਈ ਇਹ ਕਦੋਂ ਆਉਂਦੀ ਹੈ ਜਦੋਂ ਚਿੱਤ ਮਨ ਹੋ ਕੇ ਉੱਗਦਾ ਇੱਕ ਹੋਏ ਤਾਂ ਉੱਗਵੈ ਉਹ ਉੱਗਵੈ ਤੁਰਕੀ ਬਾਣੀ ਇਹਦੇ ਵਿੱਚੋਂ ਹੀ ਪ੍ਰਗਟ ਹੁੰਦੀ ਹੈ ਔਰ ਕਿਤੋਂ ਨਹੀਂ ਪੈਦਾ ਹੁੰਦੀ ਉਹ ਜਿਹੜਾ ਥੰਮ ਸੀ ਨਾ ਕਹਿੰਦੇ ਪਾੜਿਆ ਵਿੱਚੋਂ ਨਰਸਿੰਘ ਦਾ ਜਨਮ ਹੋਇਆ ਅਸਲ ਚ ਜਿਹੜੀ ਸੁਰਤ ਸੀ ਨਾ ਮਨ ਮੰਤਰ ਮੈਂ ਮਨਸਾ ਥੰਮ ਮਨ ਮੰਤਰ ਵਿੱਚ ਜਿਹੜੀ ਮਨਸਾ ਦੀ ਥੰਮੀ ਹੋਈ ਸੀ ਉਹਦੇ ਵਿੱਚੋਂ ਹੀ ਪਾੜ ਕੇ ਸ਼ਬਦ ਪ੍ਰਗਟ ਹੋਇਆ ਉਹਦੇ ਵਿੱਚੋਂ ਹੀ ਸੁਰਤ ਚੋਂ ਸ਼ਬਦ ਪ੍ਰਗਟ ਹੋਇਆ ਸੁਰਤ ਸ਼ਬਦ ਸੁਰਤੇ ਸ਼ਬਦ ਬਣ ਗਈ, ਸੁਰਤੇ ਹੀ ਸ਼ਬਦ ਰੂਪ ਧਾਰਨ ਕਰ ਗਈ, ਸੁਰਤ ਸ਼ਬਦ, ਸੁਰਤ ਹੀ ਸ਼ਬਦ ਹੋ ਗਈ। ਭਵ ਸਾਗਰ ਤਰੀਏ ਸੁਰਤ ਜੁੜੀ ਸ਼ਬਦ ਦਾ ਰੂਪ ਧਾਰ ਗਈ। ਤਾਰ ਹੁੰਦੀ ਹੈ, ਸੁਰਤ ਕੀ ਹੈ? ਤਾਰ, ਤਾਰ ਹੈ ਰੂਪ, ਤਾਰ ਜਾਂ ਖਿੱਚੀ ਜਾਂਦੀ ਹੈ। ਆਵਾਜ਼ ਕਿੱਥੋਂ ਪੈਦਾ ਹੁੰਦੀ ਹੈ? ਆਵਾਜ਼ ਉਰਗਾ ਕੇ ਪੈਦਾ ਹੁੰਦੀ, ਜਾਂ ਥੋੜੀ ਛੇੜੀ ਜਾਂਦੀ ਹੈ ਤਾਰ, ਆਵਾਜ਼ ਕਿਹਦੇ ਪੈਦਾ ਹੁੰਦੀ ਹੈ? ਉਹ ਆਵਾਜ਼ ਇਹ ਜੋ ਪੈਦਾ ਹੋਣੀ ਹੈ ਉਹਦਾ ਵਜਾਉਣ ਵਾਲਾ, ਆਵਾਜ਼ ਨਹੀਂ ਉਹਦੀ, ਦੁਨੀ ਦਾ ਬਜਾਈ ਵੱਜਦੀ ਹੈ, ਸਾਜ਼ ਵੱਜਦਾ, ਉਹ ਵਜਾਉਣ ਵਾਲਾ ਵਜਾਉਂਦਾ ਉਹ, ਸੁਰ ਸੁਰ ਦੇ ਵਿੱਚ ਵਜਾਉਂਦਾ, ਫਿਰ ਉਹ ਇਹਦੇ ਵਿੱਚੋਂ ਹੀ ਪੈਦਾ ਹੁੰਦਾ ਗਿਆ। ਸੁਰਤ ਸ਼ਬਦ ਭਵ ਸਾਗਰ ਤਰੀਏ, ਸੁਰਤ ਸ਼ਬਦ ਦੇ ਕਰੂਪ ਹੋ ਗਏ। ਤਾਰ ਆਵਾਜ਼ ਨੂੰ ਤੁਸੀਂ ਅੱਡ ਅੱਡ ਦੇਖੋਗੇ ਕਿ ਤਾਰ ਆਵਾਜ਼ ਅੱਡ ਅੱਡ ਹੈ, ਤਾਰ ਨੂੰ ਛੇੜਦੇ ਨਹੀਂ ਆਵਾਜ਼ ਪੈਦਾ ਨਹੀਂ ਹੁੰਦੀ। ਲਾਇ ਰਹਾ ਲਿਵ ਤਾਰ, ਲਿਵ ਕੀ ਹੈ? ਤਾਰ ਹੈ। ਜਿੰਨਾ ਚਿਰ ਲਿਵ ਮਾਇਆ ਨਾਲ ਜੁੜੀ ਹੋਈ ਸੀ, ਮਾਇਆ ਦਾ ਰਾਗ ਅਲਾਪ ਨਹੀਂ ਸੀ, ਝੂਠ ਦਾ ਰਾਗ ਅਲਾਪ ਨਹੀਂ ਸੀ, ਜਾਂ ਦੂਏ ਪਾਸੇ ਜੋੜਤੀ, ਫਿਰ ਸੱਚ ਦਾ ਅਲਾਪਣਾ ਕਿ ਤਾਰ ਨੇ ਤਾਂ ਰਾਗ ਹੀ ਵਜਾਉਣਾ। ਪਰ ਇਹ ਰਾਗ ਸੀ, ਉਹ ਬੈਰਾਗ ਹੈ, ਤੋ ਵੈਰਾਗ ਪੈਦਾ ਹੋਇਆ ਇਹ ਸੰਸਾਰੀ ਰਾਗ ਤੋਂ, ਵਿਰੋਧੀ ਰਾਗ, ਉਲਟ ਰਾਗ, ਸੰਸਾਰੀ ਰਾਗ ਤੋਂ ਉਲਟ ਰਾਗ, ਭਗਤਾਂ ਤੇ ਸੰਸਾਰੀਆਂ, ਇਹ ਤੋਂ ਵਿਰੋਧੀ ਰਾਗ ਪੈਦਾ ਹੋਇਆ। ਉਹ ਨਿਰਾਕਾਰੀ ਗੱਲ ਹੈ, ਇੱਥੇ ਸੰਸਾਰੀ ਗੱਲ, ਇੱਥੇ ਬਾਹਰਲੇ ਸਰੀਰ ਦੀ ਗੱਲ ਹੈ ਚੱਲਦੀ, ਉੱਥੇ ਨਿਰਾਕਾਰੀ ਸਰੀਰ ਦੀ ਗੱਲ ਚੱਲਦੀ ਹੈ।
ਸਤਿਗੁਰ ਕੇ ਜਨਮੇ ਗਵਨ ਮਟਾਇਆ,
ਬਸ ਗਵਨ ਮਟਾਇਆ, ਹੁਣ ਮਾਇਆ ਦੇ ਵਿੱਚ ਜਾਣ ਦੀ ਲੋੜ ਨਹੀਂ ਰਹੀ, ਮਾਇਆ ਚ ਕਿਤੇ ਨਹੀਂ ਜਾਂਦਾ ਧਿਆਨ, ਕਿਉਂਕਿ ਅੰਦਰੇ ਸਭ ਕੁਛ ਹੈ, ਘਰੇ ਸਭ ਕੁਛ ਹੈ। ਸਤਿਗੁਰ ਦਾ ਜਨਮ ਹੋ ਗਿਆ, ਸ਼ਬਦ ਸੁਰਤ ਇੱਕ ਹੋ ਗਏ, ਹੁਕਮ ਬੁੱਝ ਲਿਆ ਤੇ ਹੁਕਮ ਨਾਲ ਸਾਰੀ ਗੱਡੀ ਚੱਲਦੀ ਹੈ। ਸੰਤੋਖ ਹੈਗਾ, ਸਤ ਸੰਤੋਖ ਸੰਜਮ ਹੈ ਨਾਲ, ਮੁਕਤ ਪਦਾਰਥ ਮਿਲਿਆ ਹੋਇਆ, ਤੇ ਫਿਰ ਲੋੜ ਕਿਹੜੀ ਚੀਜ਼ ਦੀ ਰਹੇਗੀ? ਬਾਹਰੋਂ ਤਾਂ ਮੁਕਤੀ ਉਹ ਲੈਣੀ ਸੀ, ਲੈ ਲਈ, ਨਾਲੇ ਕਹਿੰਦਾ ਮਾਇਆ 'ਚ ਫਸਿਆ ਹੋਇਆ, ਪਰ ਮਾਇਆ ਮੈਂ ਫਸ ਰਹੇ ਹੋ, ਨਿਕਸ ਨਾ ਹੀ ਨਾ ਬੀਤ, ਜਾਂ ਨਿਕਲ ਗਿਆ ਫਿਰ ਬਾਹਰ ਨੂੰ ਦੁਬਾਰਾ ਫਸਣਾ, ਉਹ ਦਲਦਲ ਦੇ ਵਿੱਚੋਂ ਨਿਕਲ ਕੇ ਮਸਾਂ ਬਾਹਰ ਆਇਆ, ਫਿਰ ਦਲਦਲ ਦੀ ਕਾਸ ਨੂੰ ਜਾਣਾ ਬਈ, ਉਹ ਜਾਂਦਾ ਹੁੰਦਾ ਫਿਰ ਜਿੱਥੋਂ ਟਰੈਕਟਰ ਕੱਢਿਆ ਹੋਵੇ ਬਸ, ਹਾਂ ਫਿਰ ਫਿਰ ਉੱਥੇ ਵਾੜੀ ਦਾ ਅੰਦਰ ਜਾ ਕੇ ਸਿੱਧੀ ਦਾ, ਉੱਥੋਂ ਤਾਂ ਵਜੀ ਦਾ ਬਸਾਂ ਤਾਂ ਉੱਥੋਂ ਬਾਹਰ ਨਿਕਲੇ, ਉਧਰੋਂ ਕੀ ਕਰਨ ਜਾਣਾ?
ਅਰਹਤ ਰਾਤੇ ਇਹ ਮਨ ਲਾਇਆ,
ਅਰਹਤ ਰਾਤੇ ਇਹ ਮਨ ਲਾਇਆ, ਮਨ ਕਿੱਥੇ ਲਾਇਆ? ਅਰਹਤ ਨਾਲ ਲਾ ਲਿਆ, ਅਨੰਦ ਨਾਦ ਇਹ ਹੈ, ਉਹ ਐਸਾ ਨਾਦ ਹੈ ਜਿਹੜਾ ਸਰਵ ਵਿਆਪੀ ਹੈ, ਇਹ ਵੀ ਤੇਰੇ ਅੰਦਰ ਵੱਜਦਾ, ਉਹ ਐਸਾ ਹੁਕਮ ਹੈ, ਨਾਦ ਹੈ ਜਿਹਦੇ ਨਾਲ ਸਾਰੇ ਸ੍ਰਿਸ਼ਟੀ ਚੱਲ ਰਹੀ ਹੈ, ਜਿਹਦੇ ਨਾਲ ਜਿਹਦੀ ਪੈ ਦੇ ਵਿੱਚ ਪਵਣ ਬਹੇ ਸਦ ਬਹੁ, ਪੈ ਵਿੱਚ ਚੱਲਣ ਲੱਖ ਦਰਿਆਓ, ਪੈ ਵਿੱਚ ਅਗਨ ਕੱਢੇ ਬੇਗਾਰ, ਪੈ ਵਿੱਚ ਧਰਤੀ ਦੱਬੀ ਪਾਰ, ਉਹ ਜਿਹੜਾ ਭੈ ਹੁਕਮ ਦਾ, ਉਸ ਹੁਕਮ ਨਾਲ ਮਨ ਜੋੜਿਆ, ਉਹ ਸਰਬ ਵਿਆਪੀ ਹੈ ਹੁਕਮ, ਉਹ ਆਵਾਜ਼ ਸਰਬ ਵਿਆਪੀ ਹੈ, ਸ਼ਬਦ ਕੰਨਾਂ ਨਾਲ ਨਹੀਂ ਪਰ ਸੁਣਦਾ, ਕੰਨਾਂ ਨਾਲ ਨਹੀਂ ਸੁਣਦਾ ਹੈਗਾ। ਕਰੰਟ ਪਾਣੀ ਦੇ ਵਿੱਚ ਜੇ ਹੋਵੇ ਤਾਂ ਦੀਦਾ ਨਹੀਂ ਹੈ, ਦੇਖਣ ਨੂੰ ਵੀ ਪਾਣੀ 'ਚ ਕਰੰਟ ਹੈ, ਵਿੱਚ ਵੜੇ ਤਾਂ ਪਤਾ ਲੱਗਦਾ ਹੱਥ ਪਾਏ ਤੇ। ਪਾਣੀ 'ਚ ਜੇ ਕਰੰਟ ਆ ਜਾਵੇ ਪਤਾ ਨਹੀਂ ਲੱਗਦਾ, ਬਸ ਫਿਰ ਬਾਹਰ ਦੀਦਾ ਨਹੀਂ ਹੈ। ਉਹ ਹੁਕਮ ਹੈਗਾ ਬਾਹਰ ਸਾਰੇ ਸਰਵ ਵਿਆਪੀ। ਅੱਖਾਂ ਨੂੰ ਨਹੀਂ ਦੀਦਾ ਹੁੰਦਾ, ਅੱਖਾਂ ਨੂੰ ਦੇਖਣ ਵਾਲੀ ਚੀਜ਼ ਨਹੀਂ। ਬੁੱਧੀ ਇੱਕ ਅੱਖ ਹੈ, ਵਿਵੇਕ ਬੁੱਧੀ, ਉਹਦੇ ਨਾਲ ਸਮਝ ਆਉਂਦੀ ਹੈ ਉਹਦੀ। ਆ ਉਹ ਵੀ ਅੰਦਰੋਂ ਦੀ ਨਹੀਂ ਨਾ, ਬਾਹਰੋਂ ਨਹੀਂ ਦੀਦਾ। ਹਾਂ ਬਾਹਰ ਤਾਂ ਉਹਦਾ ਪ੍ਰੈਕਟੀਕਲ ਰੂਪ ਦੀਦਾ, ਬਾਹਰ ਜੋ ਹੋ ਰਿਹਾ ਵਰਤ ਰਿਹਾ, ਜੋ ਬੋਲ ਰਿਹਾ ਅੰਦਰੋਂ ਸੁਣ ਰਿਹਾ, ਜੋ ਵਰਤ ਰਿਹਾ ਬਾਹਰੋਂ ਦੇਖਦੇ। ਪ੍ਰੈਕਟੀਕਲ ਬਾਹਰ ਹੋ ਰਿਹਾ, ਆਵਾਜ਼ ਅੰਦਰ ਦੀ ਆ ਰਹੀ ਹੈ, ਆਵਾਜ਼ ਅੰਦਰੋਂ ਸੁਣੀ ਹੈ। ਪ੍ਰੈਕਟੀਕਲ ਬਾਹਰ ਅੱਖਾਂ ਨੂੰ, ਅੱਖਾਂ ਦਾ ਬਾਹਰ ਹੈ ਦੇਖਣ। ਹਾਂ ਜੋ ਦਿਸਾ ਸੋ ਤੇਰਾ, ਆ ਜੋ ਦਿਦ ਹੈ ਇਹ ਉਹ ਹੁਕਮ ਦਾ ਰੂਪ ਹੈ। ਇਹ ਹੁਕਮ ਨੂੰ ਕਿਹਾ ਹੋਇਆ ਜੋ ਦਿਸਾ ਉਹ ਹੁਕਮ ਦਾ ਹੀ ਰੂਪ ਹੈ। ਇਹ ਬਾਹਰ ਬਾਹਰ ਹੁਕਮ ਵਰਤ ਰਿਹਾ, ਜੋ ਵਰਤੇ ਸੋ ਤੇਰਾ ਭਾਣ, ਮੇਰੇ ਅੰਦਰ ਭਾਣ ਪ੍ਰਗਟ ਹੈ ਤੇਰਾ, ਮੇਰੇ ਅੰਦਰ ਹੁਕਮ ਪ੍ਰਗਟ ਹੈ, ਉਹ ਸ਼ਬਦ ਪ੍ਰਗਟ ਹੈ, ਬਾਹਰ ਵਰਤ ਰਿਹਾ, ਉਹੀ ਵਰਤ ਰਿਹਾ ਬਾਹਰ।
ਸਤਿਗੁਰ ਕੇ ਜਨਮੇ ਗਵਨ ਮਿਟਾਇਆ, ਅਨਹਦ ਰਾਤੇ ਇਹ ਮਨ ਲਾਇਆ,
ਅਨਹਦ ਰਾਤੇ ਇਹ ਮਨ ਲਾਇਆ,
ਮਨਸਾ ਆਸਾ
ਉਸ ਅਨਹਦ ਸ਼ਬਦ ਨਾਲ ਨਾਦ ਨਾਲ ਮਨ ਜੁੜ ਗਿਆ। ਬਸ ਉਹਦੇ ਨਾਲ ਜੁੜਿਆ ਹੋਇਆ, ਉਹਦੇ ਨਾਲ ਜੁੜਿਆ ਹੋਇਆ, ਸਾਰੀ ਸੰਸਾਰ ਨਾਲ ਵੀ ਜੁੜਿਆ ਹੋਇਆ, ਸੱਚ ਸਾਰਿਆਂ ਨਾਲ ਸਾਰੀ ਜਗ੍ਹਾ ਜੁੜਿਆ ਹੋਇਆ। ਉਹ ਜੋ ਉੱਥੋਂ ਹੋ ਰਿਹਾ ਉਹੀ ਤਾਂ ਵਰਤ ਰਿਹਾ। ਉਹ ਜਿਹੜਾ ਕੋਰਟ 'ਚ ਖੜਾ, ਉੱਥੋਂ ਕੋਰਟ ਦੇ ਵਿੱਚੋਂ ਕੋਈ ਹੁਕਮ ਹੋਇਆ ਵੀ ਫਲਾਣੇ ਨੂੰ ਵਰੀ ਕਰਤਾ ਜਾਂ ਜ਼ਮਾਨਤ ਦੇਤੀ ਜਾਂ ਸਜ਼ਾ ਕਰਤੀ, ਉਹ ਜਿਹੜੇ 'ਚ ਤਾਂ ਪਿੱਛੋਂ ਪਤਾ ਲੱਗਣਾ, ਪਹਿਲਾਂ ਤਾਂ ਕੋਰਟ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਆਹ ਹੋ ਗਿਆ ਹੁਕਮ। ਉਹਦਾ ਕੋਰਟ 'ਚ ਖੜਾ, ਉਹ ਦਰਗਾਹ ਗਿਆ ਬਾਤਾਂ ਨਾਨਕਾ ਅਸਲਾਂ ਦੇ, ਉਹ ਆਹ ਜਿਹੜੇ 'ਚ ਤਾਂ ਪਿੱਛੋਂ ਆਉਂਦਾ ਹੁਕਮ, ਪਹਿਲਾਂ ਤਾਂ ਉੱਥੇ ਆਉਂਦਾ, ਉਹਨਾਂ ਨੂੰ ਤਾਂ ਪਤਾ ਹੀ ਹੈ ਵੀ ਆਹ ਹੁਕਮ ਹੋ ਗਿਆ, ਇਹ ਹੋ ਜਾਣਾ ਹੁਣ, ਗਾਹ ਹੋ ਜਾਣਾ, ਜਜ਼ਬੰਦ ਹੋ ਗਈ, ਬੰਦੇ ਨੇ ਛੁੱਟ ਜਾਣਾ। ਘੰਟਾ ਪਹਿਲਾਂ ਛੁੱਟ ਗਿਆ, ਘੰਟਾ ਬਾਅਦ ਛੁੱਟ ਗਿਆ, ਛੁੱਟਤਾ ਗਿਆ ਨਾ, ਫਿਰ ਉਹ ਉਸੇ ਦਾ ਰੂਪ ਹੈ ਹੁਕਮ ਦਾ, ਦਲੇ ਦਾ, ਜਿਹੜਾ ਬਾਹਰ ਹੋਇਆ, ਜਿਹੜਾ ਬਾਹਰ ਵਰਤਿਆ ਉਹਦਾ ਰੂਪ ਹੀ ਵਰਤਿਆ ਬਾਹਰ, ਉਹਦਾ ਅੰਦਰ ਰਿਹਾ ਤਾਂ ਪਤਾ ਹੀ ਹੈ ਸਾਰਾ।
ਮਨਸਾ ਆਸਾ ਸ਼ਬਦ ਜਲਾਈ, ਗੁਰਮੁਖੀ ਜੋਤ ਨਿਰੰਤਰ ਪਾਈ।
ਮਨਸਾ ਔਰ ਆਸਾ ਸੀ, ਉਹ ਤਾਂ ਪਹਿਲਾਂ ਹੀ ਜਲ ਗਈ ਸੀ, ਆ ਉਪਦੇਸ਼ ਨਾਲ ਜਲ ਗਈ ਸੀ, ਉਸ ਸ਼ਬਦ ਨੇ ਨੀ ਜਲਾਈ, ਉਸ ਸ਼ਬਦ ਨੇ ਨੀ ਜਲਾਈ, ਉਹਨੂੰ ਸ਼ਬਦ ਨੀ ਕਿਹਾ ਆ, ਉਹਨੂੰ ਆਨੰਦ ਰਾਤੇ ਆਨੰਦ ਸ਼ਬਦ ਕਿਹਾ, ਉਹਨੂੰ ਰਾਤ ਕਿਹਾ, ਉਹਨੂੰ ਆਨੰਦ ਰਾਤੇ ਇਹ ਮਨ ਲਾਇਆ, ਉਹ ਆਨੰਦ ਨਾਲ ਹੈ, ਮਨ ਉਹਦੇ ਨਾਲ ਲੱਗਿਆ ਹੋਇਆ। ਆਸਾ ਮਨਸਾ ਤਾਂ ਉਦੋਂ ਪਹਿਲਾਂ ਆਏ, ਉਪਦੇਸ਼ ਨੇ ਸ਼ਬਦ ਨੇ ਖਾ ਲਈ ਸੀ, ਆਸਾ ਮਨਸਾ ਖਾਧੇ ਤੋਂ ਬਾਅਦ ਤਾਂ ਉਹ ਹੋਇਆ ਅਵਸਥਾ ਆਈ, ਇਹ ਤਾਂ ਪਹਿਲੀ ਅਵਸਥਾ ਹੈ। ਇਹ ਤਾਂ ਸ਼ਬਦ ਜੋ ਉਪਦੇਸ਼ ਸੁਣਿਆ ਸੀ, ਉਪਦੇਸ਼ ਪੜ੍ਹਿਆ ਸੀ, ਉਪਦੇਸ਼ ਲਿਆ ਸੀ, ਗੁਰਬਾਣੀ ਸਮਝੀ ਸੀ, ਮੰਨੀ ਸੀ, ਇਹ ਤਾਂ ਉਦੋਂ ਹੀ ਖਾਲੀ ਸੀ, ਉਦੋਂ ਹੀ ਖਾਲੀ ਸੀ ਆਸਾ ਮਨਸਾ। ਅਸਲ ਜੋਗੀਆਂ ਕੋਲ ਬਾਣੀ ਵੀ ਨਹੀਂ ਹੈ, ਉਪਦੇਸ਼ ਵੀ ਨਹੀਂ ਹੈ, ਗਿਆਨ ਵੀ ਨਹੀਂ ਹੈ। ਗਿਆਨ ਤੇ ਬੰਦਾ ਮੰਨ ਰਿਹਾ, ਗਿਆਨ ਤੇ ਬਿਨਾਂ ਮਨ ਰਿਹਾ ਟਿਕੇ। ਯੋਗੀਆਂ ਕੋਲ ਗਿਆਨ ਨਹੀਂ ਹੈ, ਉਹ ਕਹਿੰਦੇ ਨੇ ਧਿਆਨ ਚੋਂ ਗਿਆਨ ਪੈਦਾ ਹੋਊਗਾ, ਯੋਗੀ ਧਿਆਨ ਪਹਿਲਾਂ ਗਿਆਨ ਬਾਅਦ ਚ, ਇਹ ਗੱਲ ਗਲਤ ਹੈ। ਨਾਨਕ ਦੀ ਥਿਊਰੀ ਹੈ, ਗੁਰਮਤ ਦੀ ਥਿਊਰੀ ਹੈ, ਭਗਤਾਂ ਦੀ ਥਿਊਰੀ ਹੈ, ਗਿਆਨ ਧਿਆਨ, ਗਿਆਨ ਹੈ ਤਾਂ ਧਿਆਨ ਹੈ, ਗਿਆਨ ਨਹੀਂ ਤਾਂ ਧਿਆਨ ਨਹੀਂ। ਜਿਹਦਾ ਸਾਨੂੰ ਗਿਆਨ ਨਹੀਂ ਚੀਜ਼ ਦਾ, ਉੱਥੇ ਸਾਡਾ ਧਿਆਨ ਨਹੀਂ ਪਹੁੰਚ ਸਕਦਾ। ਜੇ ਪਰਮੇਸ਼ਰ ਦਾ ਸਾਨੂੰ ਗਿਆਨ ਨਹੀਂ, ਪਰਮੇਸ਼ਰ ਨਾਲ ਕਦੇ ਤੁਸੀਂ ਜੁੜੇ ਨਹੀਂ ਸਕਦੇ। ਗਿਆਨ ਨਹੀਂ ਜੁੜਨਾ ਕਿਹਦੇ ਨਾਲ, ਖਬਰਾਂ ਕਿੱਥੇ ਜੁੜਨ ਜਾ ਕੇ। ਜਿਹੜੀ ਚੀਜ਼ ਦਾ ਤੁਹਾਨੂੰ ਗਿਆਨ ਨਹੀਂ, ਤੁਹਾਨੂੰ ਉੱਥੇ ਭੇਜ ਦਿੰਦੇ ਜਾ ਕੇ ਫਲਾਣੀ ਬੂਟੀ ਲੈ ਕੇ ਆਓ, ਤੁਹਾਨੂੰ ਗਿਆਨ ਨਹੀਂ, ਕਿਹੜੀ ਬੂਟੀ ਲਿਆਓਗੇ ਵੱਟ ਕੇ।